ਸੁਣਨ ਵਾਲੇ ਸੱਜਣੇ ਕੁੰ ਅਸਲਾਮ ਅਲੈਕੁਮ ਦੋਸਤੋ, ਤੁਸਾਂ ਸੱਚਾਈ ਦੀ ਰਾਹ ਦਾ ਪਹਿਲਾ ਹਿੱਸਾ ਸੁਣਿਆ ਹੈ। ਹੁਣ ਅਸਾਂ ਤੁਹਾਡੀ ਖਿਦਮਤ ਵਿੱਚ ਪ੍ਰੋਗਰਾਮ ਦਾ ਦੂਜਾ ਹਿੱਸਾ ਪੇਸ਼ ਕਰਿੰਦੇ ਪਏ ਹਾਂ। ਅਤੇ ਦੇਖ, ਹੁਣ ਮੈਂ ਚੰਗੀ ਤਰ੍ਹਾਂ ਜਾਣ ਗਿਆ ਹਾਂ ਜੋ ਤੂੰ ਯਕੀਨਨ ਬਾਦਸ਼ਾਹ ਬਣਸੇ ਅਤੇ ਇਸਰਾਇਲ ਦੀ ਸਲਤਨਤ ਤੇਰੇ ਹੱਥਾਂ ਵਿੱਚ ਕਾਇਮ ਰਾਸੀ। ਇਹਦੇ ਬਾਅਦ ਸਾਊਲ ਆਪਣੇ ਮਹਿਲ ਵਿੱਚ ਆ ਗਿਆ। ਬਹੁ ਦਿਨ ਨਾ ਗੁਜ਼ਰੇ ਹਨ ਜੋ ਸਾਊਲ ਦੇ ਦਿਲ ਵਿੱਚ ਵਲਾਹ ਹਸਦ ਦੀ ਭਾਅ ਉੱਠੀ ਅਤੇ ਊ ਦਿਲ ਵਿੱਚ ਸੋਚਿਆ ਜੋ ਉਹ ਜੰਗਲ ਵਿੱਚ ਵੰਗ ਕਰੇ ਵਲਾਹ ਹਜ਼ਰਤ ਦਾਊਦ ਦਾ ਪੀਛਾ ਕਰੇ। ਹਸਦ ਦੀ ਭਾਅ 8 ਸਾਲ ਤਾਈਂ ਸਾਊਲ ਦੇ ਦਿਲ ਵਿੱਚ ਦੁਖਦੀ ਰਹੀ ਅਤੇ ਉਹ ਹਜ਼ਰਤ ਦਾਊਦ ਦੀ ਜਾਨ ਦਾ ਦੁਸ਼ਮਣ ਬਣਿਆ ਰਿਹਾ। ਵੱਲ ਵੀ ਅੱਲਾ ਸਈ ਸਾਊਲ ਦੇ ਹਰ ਹਮਲੇ ਵਿੱਚ ਹਜ਼ਰਤ ਦਾਊਦ ਕੋ ਮਹਿਫੂਜ਼ ਰੱਖਿਆ। ਛੇਕੜ ਸਾਊਲ ਜਿਹੜਾ ਕੁਝ ਰਾਧਾ ਹਾ ਉਹ ਕੱਪਿਆ। 31ਵੇਂ ਬਾਬ ਵਿੱਚ ਇਵੇਂ ਲਿਖਿਆ ਲਾਥੇ, ਅਤੇ ਫਲਸਤੀ ਬਨੀ ਇਸਰਾਇਲ ਨਾਲ ਜੰਗ ਕੀਤੀ ਅਤੇ ਇਸਰਾਇਲੀ ਜਵਾਨੇ ਫਲਸਤੀਏ ਦੇ ਅੱਗੋਂ ਮੈਦਾਨ ਛੋੜ ਕਰੇ ਭੱਜੇ ਅਤੇ ਕੋਹਿਸਤਾਨ ਜਲਬੂਆ ਵਿੱਚ ਦੁਸ਼ਮਣ ਦੇ ਹੱਥੋਂ ਮਾਰੇ ਗਏ ਅਤੇ ਫਲਸਤੀਏ ਇਸਰਾਇਲ ਦੇ ਬਾਦਸ਼ਾਹ ਸਾਊਲ ਅਤੇ ਉਹਦੇ ਪੁੱਤਰੇ ਦਾ ਬਹੁ ਪੀਛਾ ਕੀਤਾ ਅਤੇ ਉਹਨੇ ਸਾਊਲ ਦੇ ਪੁੱਤਰੇ ਯੂਨਤਨ ਅਤੇ ਅਬਨਦਾਬ ਅਤੇ ਮਿਲਕ ਯਸ਼ੂ ਨੂੰ ਮਾਰ ਸੱਟਿਆ ਅਤੇ ਇਹ ਜੰਗ ਸਾਊਲ ਕੀਤੇ ਬਹੁ ਨੁਕਸਾਨ ਦਾ ਬਹਿਸ ਬਣੀ ਅਤੇ ਤੀਰ ਚਲਾਉਣ ਵਾਲੀਆਂ ਉਹਨੂੰ ਵਲਹੇਟ ਗਏ ਅਤੇ ਉਹ ਤੀਰ ਚਲਾਉਣ ਵਾਲੀਆਂ ਦੀ ਵਜ੍ਹਾ ਕਾਨੂੰ ਮੁਸੀਬਤ ਵਿੱਚ ਆ ਗਿਆ। ਵੱਲ ਸਾਊਲ ਆਪਣੇ ਸਲਾਹ ਬਰਦਾਰ ਕੋ ਆਖਿਆ, ਆਪਣੀ ਤਲਵਾਰ ਨਾਲ ਮੈਕੂ ਖਤਮ ਕਰ ਦੇ, ਇਵੇਂ ਨਾ ਥੀਵੇ ਜੋ ਮੇਰੇ ਦੁਸ਼ਮਣ ਆ ਕਰੇ ਮੈਕੂ ਮਾਰ ਘਤਨ ਅਤੇ ਮੈਕੂ ਬੇਇੱਜ਼ਤ ਕਰਨ। ਪਰ ਊ ਸਲਾਹ ਬਰਦਾਰ ਇਵੇਂ ਕਰਨ ਤੇ ਰਾਜ਼ੀ ਨਾ ਥੀਆ, ਕਿਉਂ ਜੋ ਉਹ ਬਹੁ ਡਰ ਗਿਆ ਹਾ। ਇਹ ਵਾਸਤੇ ਸਾਊਲ ਆਪਣੀ ਤਲਵਾਰ ਨਾਲ ਖੁਦ ਕੋ ਖਤਮ ਕਰ ਗਿੱਦਾ। ਊਡੀ ਸਾਊਲ ਅਤੇ ਉਹਦੇ 3 ਪੁੱਤਰ ਮਰ ਗਏ ਅਤੇ ਸਾਊਲ ਦੀ ਨਸਲ ਮੁਕੰਮਲ ਤੌਰ ਤੇ ਫਨਾ ਥੀ ਗਈ, ਜਿਵੇਂ ਜੋ ਅੱਲਾ ਸਈ ਫਰਮਾਇਆ ਹਾ। ਅੱਲਾ ਦੇ ਕਲਾਮ ਵਿੱਚ ਇਹਦੇ ਬਾਅਦ ਆਉਣ ਵਾਲੇ ਕਲਾਮ ਵਿੱਚ ਦਰਸਾਇਆ ਗਏ ਜੋ ਅੱਲਾ ਸਈ ਇਸਰਾਇਲ ਦੀ ਸਲਤਨਤ ਕਿਵੇਂ ਹਜ਼ਰਤ ਦਾਊਦ ਦੇ ਸਪੁਰਦ ਕੀਤੀ। ਹਜ਼ਰਤ ਦਾਊਦ ਇਨਸਾਫ਼ ਨੂੰ ਪਸੰਦ ਕਰਨ ਵਾਲਾ ਬਾਦਸ਼ਾਹ ਹਾ ਅਤੇ ਚੰਗਾਈ ਕਨੂੰ ਖੁਸ਼ ਥੀਂਦਾ ਹਾ, ਬੁਰਾਈ ਅਤੇ ਗੁਨਾਹ ਕਨੂੰ ਉਹ ਨਫ਼ਰਤ ਹੈ। ਹਜ਼ਰਤ ਦਾਊਦ ਰਬੁਲ ਇੱਜ਼ਤ ਕੋ ਸਾਰੇ ਦਿਲ ਨਾਲ ਪਿਆਰ ਕਰਦੇ ਹਨ। ਹਜ਼ਰਤ ਦਾਊਦ ਦੇ ਦਿਲ ਦਿਮਾਗ ਤੇ ਅੱਲਾ ਦੇ ਹੁਕਮੇ ਅਤੇ ਉਹਦੀ ਅਜ਼ਮਤ ਕੋ ਅਵਲ ਮਕਾਮ ਹਾਸਿਲ ਹਾ। ਇਹ ਵਾਸਤੇ ਜਦੋਂ ਹਜ਼ਰਤ ਦਾਊਦ ਬਨੀ ਇਸਰਾਇਲ ਤੇ ਬਾਦਸ਼ਾਹੀ ਕਰਨ ਸ਼ੁਰੂ ਕੀਤੀ ਤਾਂ ਸਭ ਕਨੂੰ ਪਹਿਲੇ ਖਮੈ ਇਜਤਮਾ ਯਾਨੀ ਮੁਕੱਦਸ ਸ਼ਾਮਿਆਨਾ ਅਤੇ ਅਹਿਦ ਦਾ ਸੰਦੂਕ ਸ਼ਹਿਰ ਯਰੂਸ਼ਲਮ ਵਿੱਚ ਆਨਣ ਦਾ ਹੁਕਮ ਦਿੱਤੋ ਨੇ। ਸ਼ਹਿਰ ਯਰੂਸ਼ਲਮ ਇਸਰਾਇਲ ਦਾ ਦਾਰੁਲ ਖਲਾਫਾ ਬਣ ਗਿਆ ਹਾ। ਇਹ ਵਾਸਤੇ ਹਜ਼ਰਤ ਦਾਊਦ ਦੀ ਖਾਹਿਸ਼ ਹੈ ਜੋ ਮੁਕੱਦਸ ਸ਼ਾਮਿਆਨਾ ਅਤੇ ਕੁਰਬਾਨਗਾਹ ਵੀ ਯਰੂਸ਼ਲਮ ਵਿੱਚ ਹੋਵੇ। ਜਿੱਦਾਂ ਹਜ਼ਰਤ ਦਾਊਦ ਮੁਕੱਦਸ ਸ਼ਾਮਿਆਨਾ ਯਰੂਸ਼ਲਮ ਵਿੱਚ ਗਿਣ ਆਉਂਦਾ ਤਾਂ ਅੱਲਾ ਦਾ ਕਲਾਮ ਫਰਮੈਂਦੇ ਜੋ ਉਹਨੇ ਰਬੁਲ ਇੱਜ਼ਤ ਦੇ ਨਾਂ ਦੀ ਅਜ਼ਮਤ ਕੀਤੇ ਕਿੰਝੀ ਖੂਬਸੂਰਤ ਹੈਕਲ ਯਾਨੀ ਅੱਲਾ ਦਾ ਘਰ ਬਣਾਉਣ ਦਾ ਮਨਸੂਬਾ ਬਣਾਇਆ। ਹਜ਼ਰਤ ਦਾਊਦ ਚਾਹੁੰਦਾ ਹਾ ਜੋ ਇੰਝੀ ਹੈਕਲ ਬਣੇ ਜਿਹਦੇ ਵਿੱਚ ਅਹਿਦ ਦਾ ਸੰਦੂਕ ਰੱਖਿਆ ਹੋਵੇ ਅਤੇ ਲੋਕ ਆਪਣੀ ਖਤਾ ਦੀ ਕੁਰਬਾਨੀਆਂ ਉੱਥੇ ਹੀ ਕੁਰਬਾਨਗਾਹ ਉੱਤੇ ਚੜ੍ਹਾਵਣ ਅਤੇ ਉਹਨੇ ਕੋ ਆਪਣੀ ਖਤਾਏ ਕਨੂੰ ਛੁਟਕਾਰਾ ਮਿਲੇ। ਪਰ ਅੱਲਾ ਸਈ ਹਜ਼ਰਤ ਦਾਊਦ ਕੋ ਫਰਮਾਇਆ ਜੋ ਤੂੰ ਮੇਰੇ ਕਿਤੇ ਘਰ ਨਾ ਬਣੇ ਸੇ, ਪਰ ਅੱਲਾ ਉਹਦੇ ਕਿਤੇ ਘਰ ਬਣੇ ਸੀ ਯਾਨੀ ਉਹਦੀ ਆਲ ਜਿਹੜੀ ਹਮੇਸ਼ਾ ਉਹਦੇ ਇਕੱਠੇ ਰਹ ਸੀ। ਅੱਲਾ ਸਈ ਜਿਹੜਾ ਅਹਿਦ ਹਜ਼ਰਤ ਦਾਊਦ ਨਾਲ ਫਰਮਾਇਆ ਉਹ ਸੁਣੋ ਜੋ ਅੱਲਾ ਸਈ ਕਿਆ ਫਰਮਾਇਆ ਹਾ। ਅਤੇ ਜਦਾਂ ਤੇਰੀ ਹਯਾਤੀ ਦੇ ਡੀਂ ਪੂਰੇ ਥੀ ਵੇ ਸਨ ਅਤੇ ਤੂੰ ਆਪਣੇ ਪਿਓ ਡਾਡੇ ਦੇ ਇਕੱਠੇ ਵੰਸ਼ ਸੁਮਸੇ ਤਾਂ ਮੈਂ ਤੇਰੇ ਬਾਅਦ ਤੇਰੀ ਆਲ ਕੂੰ ਜਿਹੜੀ ਤੇਰੇ ਤੁਖਮ ਵਿੱਚੋਂ ਥੀਸੀ ਮਜ਼ਬੂਤ ਕਰੇ ਸਾਂ ਅਤੇ ਉਹਦੀ ਸ਼ਾਹੀ ਕਾਇਮ ਕਰੇ ਸਾਂ। ਉਹ ਮੇਰੇ ਨਾਂ ਦਾ ਇੱਕ ਘਰ ਬਣੇ ਸੀ ਅਤੇ ਮੈਂ ਉਹਦੀ ਸ਼ਾਹੀ ਦਾ ਤਖ਼ਤ ਹਮੇਸ਼ਾ ਕਿਤੇ ਕਾਇਮ ਕਰੇ ਸਾਂ ਅਤੇ ਮੈਂ ਉਹਦਾ ਪਿਉ ਹੋ ਸਾਂ ਅਤੇ ਉਹ ਮੇਰਾ ਪੁੱਤਰ ਹੋ ਸੀ। ਜੇ ਉਹ ਖਤਾ ਕਰੇ ਤਾਂ ਮੈਂ ਉਹਨੂੰ ਇਨਸਾਨੇ ਦੀ ਸੋਟੀ ਕੰਨੂ ਬਣੀ ਆਦਮ ਦੇ ਕੋਲੀਆਂ ਨਾਲ ਉਹਦੀ ਖਿਚਾਈ ਕਰੇ ਸਾਂ ਅਤੇ ਇਵੇਂ ਤੇਰਾ ਘਰ ਅਤੇ ਤੇਰੀ ਸ਼ਾਹੀ ਹਮੇਸ਼ਾ ਤਾਈਂ ਕਾਇਮ ਰਹਸੀ, ਤੇਰਾ ਤਖ਼ਤ ਹਮੇਸ਼ਾ ਤਾਈਂ ਕਾਇਮ ਕੀਤਾ ਵੇ ਸੀ। ਕਿਆ ਤੁਹਾਕੂ ਈ ਅਹਿਦ ਦੀ ਸਮਝ ਆਈ ਜਿਹੜਾ ਅੱਲਾ ਸਾਈਂ ਊਂਡੀ ਹਜ਼ਰਤ ਦਾਊਦ ਨਾਲ ਬੱਧਿਆ ਹਾ? ਇਹ ਅਜੀਬੋ ਗਰੀਬ ਅਹਿਦ ਹਾ ਜਿਹੜਾ ਇਨਸਾਨੀ ਸਮਝ ਕਨੂੰ ਬਹੁ ਦੂਰ ਹਾ। ਅੱਲਾ ਸਾਈਂ ਹਜ਼ਰਤ ਦਾਊਦ ਨਾਲ ਅਹਿਦ ਬੱਧਿਆ ਜੋ ਤੇਰਾ ਘਰ ਅਤੇ ਤੇਰੀ ਸ਼ਾਹੀ ਹਮੇਸ਼ਾ ਕਾਇਮ ਰਹਾ ਸੀ, ਤੇਰਾ ਤਖ਼ਤ ਹਮੇਸ਼ਾ ਕਿਤੇ ਕਾਇਮ ਕੀਤਾ ਵੇ ਸੀ। ਵਾਹ, ਹਜ਼ਰਤ ਦਾਊਦ ਦੀ ਸ਼ਾਹੀ ਹਮੇਸ਼ਾ ਤਾਈਂ ਕਿਵੇਂ ਕਾਇਮ ਰਹਾ ਸੀ? ਇਹ ਕਿਵੇਂ ਮੁਮਕਿਨ ਥੀ ਸੀ? ਹਜ਼ਰਤ ਦਾਊਦ ਜਿਹੜਾ ਯਕੀਨਨ ਇੱਕ ਇਨਸਾਨ ਹਾ, ਉਹਨੇ ਦੀ ਸ਼ਾਹੀ ਕਿਵੇਂ ਹਮੇਸ਼ਾ ਤਾਈਂ ਰਹਿ ਸਕਦੀ ਹੈ? ਈ ਗੱਲ ਦਾ ਜਵਾਬ ਇਹ ਹੈ, ਅੱਲਾ ਸਾਈਂ ਹਜ਼ਰਤ ਦਾਊਦ ਨਾਲ ਅਹਿਦ ਕੀਤੇ ਜੋ ਉਹਦੀ ਆਲ ਵਿੱਚੋਂ ਇੱਕ ਸ਼ਖਸ ਆਉਸੀ ਜਿਹਦੇ ਕੋਲ ਇਖਤਿਆਰ ਹੋ ਸੀ ਜਿਹੜਾ ਹਮੇਸ਼ਾ ਤਾਈਂ ਸ਼ਾਹੀ ਕਾਇਮ ਕਰੇ ਸੀ। ਹਜ਼ਰਤ ਦਾਊਦ ਦੇ ਸ਼ਾਹੀ ਖਾਨਦਾਨ ਵਿੱਚੋਂ ਇੱਕ ਸ਼ਖਸ ਜੋ ਸੀ ਜਿਹਦੇ ਕੋਲ ਸ਼ਾਹੀ ਕਰਨ ਦਾ ਇਖਤਿਆਰ ਹੋ ਸੀ ਜੋ ਉਹ ਹਮੇਸ਼ਾ ਤਾਈਂ ਅਸਮਾਨ ਅਤੇ ਜ਼ਮੀਨ ਉੱਤੇ ਸ਼ਾਹੀ ਕਰੇ। ਇੱਕੋਂ ਬਾਦਸ਼ਾਹਾਂ ਦਾ ਬਾਦਸ਼ਾਹ, ਖੁਦਾਵੰਦੇ ਦਾ ਖੁਦਾਵੰਦ ਅਤੇ ਸੁਲ੍ਹਾ ਦਾ ਸ਼ਹਿਜ਼ਾਦਾ ਆਖਿਆ ਵੇ ਸੀ। ਹਜ਼ਰਤ ਦਾਊਦ ਬਾਦਸ਼ਾਹ ਦੇ ਜ਼ਮਾਨੇ ਕਨੂੰ ਕਈ ਸੌ ਸਾਲ ਬਾਅਦ ਅਤੇ ਬਾਦਸ਼ਾਹਾਂ ਦੇ ਬਾਦਸ਼ਾਹ ਦੀ ਆਮਦ ਕਨੂੰ ਤਕਰੀਬਨ 700 ਸਾਲ ਪਹਿਲੇ ਹਜ਼ਰਤ ਯਸਾਇਆ ਨਬੀ ਇਵੇਂ ਪੇਸ਼ਨਗੋਈ ਕੀਤੀ, ਈ ਵਾਸਤੇ ਸਾਡੇ ਕੀਤੇ ਇੱਕ ਛੁਆਰ ਜਾਇਆ ਅਤੇ ਸਾਕੂ ਇੱਕ ਪੁੱਤਰ ਬਖਸ਼ਿਆ ਗਿਆ ਅਤੇ ਬਾਦਸ਼ਾਹੀ ਉਹਦੇ ਮੁੰਡੇ ਤੇ ਹੋਸੀ ਅਤੇ ਉਹਦਾ ਨਾਂ ਅਜੀਬ ਮੁਸ਼ੀਰ, ਖੁਦਾਏ ਕਾਦਿਰ, ਅਬਦੀਅਤ ਦਾ ਬਾਪ ਅਤੇ ਸਲਾਮਤੀ ਦਾ ਸ਼ਹਿਜ਼ਾਦਾ ਹੋਸੀ। ਉਹਦੀ ਸ਼ਾਹੀ ਦੇ ਇਕਬਾਲ ਅਤੇ ਸਲਾਮਤੀ ਦੀ ਇੰਤਹਾ ਨਾ ਥੀ ਸੀ। ਉਹ ਹਜ਼ਰਤ ਦਾਊਦ ਦੇ ਤਖ਼ਤ ਅਤੇ ਉਹਦੀ ਮਮਲਕਤ ਉੱਤੇ ਅੱਜ ਕਨੂੰ ਹਮੇਸ਼ਾ ਤਾਈਂ ਹੁਕਮਰਾਨ ਰਹਾ ਸੀ ਅਤੇ ਅਦਾਲਤ ਅਤੇ ਸਦਾਕਤ ਨਾਲ ਇੱਕੂ ਕਾਇਮ ਰੱਖੇ ਸੀ। ਲਸ਼ਕਰੇ ਦਾ ਰੱਬ ਜਿਹੜਾ ਗਜ਼ੂਰ ਹੈ, ਉਹ ਇਹ ਕਰੇ ਸੀ। ਕਿਆ ਤੁਹਾਕੂ ਪਤਾ ਹੈ ਜੋ ਉਹ ਹਸਤੀ ਕਿਹੜੀ ਹੈ ਜੈ ਹਜ਼ਰਤ ਦਾਊਦ ਦੀ ਆਲ ਵਿੱਚੋਂ ਇਹ ਇਖਤਿਆਰ ਹਾਸਲ ਕੀਤੇ ਜੋ ਉਹ ਹਮੇਸ਼ਾ ਤਾਈਂ ਸ਼ਹੀ ਕਰੇ ਸੀ? ਕਿਆ ਤੁਸਾਂ ਜਾਣਦੋ ਜੋ ਅਦਾਲਤ ਦੇ ਡੀਂ ਬਨੀ ਆਦਮ ਦੀ ਅਦਾਲਤ ਕੌਣ ਕਰੇ ਸੀ ਅਤੇ ਹਮੇਸ਼ਾ ਦੀ ਸ਼ਾਹੀ ਦਾ ਮਾਲਿਕ ਕੌਣ ਹੈ? ਜਿਹਾ ਇਹ ਉਹ ਬਖਸ਼ਣਹਾਰਾ ਹੈ ਜਿਹੜਾ ਬਾਦਸ਼ਾਹ ਬਣ ਕਰੇ ਅਸਮਾਨ ਕਨੂੰ ਆਇਆ ਅਤੇ ਕੁਵਾਰੀ ਕਨੂੰ ਜਾਇਆ। ਊ ਕੁਵਾਰੀ ਕਨੂੰ ਜਿਹੜੀ ਹਜ਼ਰਤ ਦਾਊਦ ਦੀ ਆਲ ਵਿੱਚੋਂ ਹਨ, ਈ ਬਾਦਸ਼ਾਹ ਦੇ ਬਾਰੇ ਅੱਲਾ ਦਾ ਕਲਾਮ ਫਰਮੈਂਦੇ, ਈ ਵਾਸਤੇ ਅੱਲਾ ਸਾਈਂ ਵੀ ਉਹਨੇ ਕੂੰ ਬਹੁ ਇਕਬਾਲਮੰਦ ਕੀਤਾ ਅਤੇ ਉਹਨੇ ਕੂੰ ਉਹ ਨਾਂ ਬਖਸ਼ਿਆ ਜਿਹੜਾ ਸਾਰੇ ਨਾਵੇਂ ਕਾਨੂੰ ਉੱਚਾ ਹੈ। ਜਿਹੜੇ ਵੇਲੇ ਹਜ਼ਰਤ ਦਾਊਦ ਅੱਲਾ ਦੇ ਮਨਸੂਬੇ ਕੂੰ ਸਮਝ ਗਏ ਜੋ ਅੱਲਾ ਉਹਨੇ ਦੀ ਔਲਾਦ ਵਿੱਚੋਂ ਬਖਸ਼ਣਹਾਰਾ ਭੇਜੇ ਸੀ, ਤਾਂ ਉਹਨੇ ਅੱਲਾ ਦੀ ਬਾਰਗਾਹ ਵਿੱਚ ਸਿਜਦੇ ਵਿੱਚ ਢਹਿ ਗਏ ਅਤੇ ਰੱਬੁਲ ਇੱਜ਼ਤ ਦੀ ਸਨਾਖਾਨੀ ਕੀਤੀ ਅਤੇ ਇਵੇਂ ਆਖਿਆ, ਇਹ ਮਾਲਿਕ ਰੱਬੁਲ ਇੱਜ਼ਤ, ਮੈਂ ਕੌਣ ਹਾਂ ਅਤੇ ਮੇਰਾ ਘਰਾਨਾ ਕਿਆ ਹੈ ਜੋ ਤੈਂ ਮੈਕੂੰ ਇੱਥੋਂ ਤਾਈਂ ਪੁਜਾਏ? ਵੱਲ ਵੀ ਇਹ ਮਾਲਿਕ ਰੱਬੁਲ ਇੱਜ਼ਤ, ਇਹ ਤੇਰੀ ਨਿਗਾਹ ਵਿੱਚ ਛੋਟੀ ਗੱਲ ਹੈ ਕਿਉਂ ਜੋ ਤੈਂ ਆਪਣੇ ਬੰਦੇ ਦੇ ਘਰਾਨੇ ਦੇ ਹੱਕ ਵਿੱਚ ਬਹੁ ਮੁੱਦਤ ਤਾਈਂ ਦਾ ਜ਼ਿਕਰ ਫਰਮਾਏ? ਅਤੇ ਉਹ ਵੀ ਐ ਮਾਲਿਕ ਰੱਬੁਲ ਇੱਜ਼ਤ ਇਨਸਾਨੇ ਦੇ ਤਰੀਕੇ ਵਾਂਗੂ, ਇਹ ਵਾਸਤੇ ਤੂੰ ਐ ਰੱਬੁਲ ਇੱਜ਼ਤ ਬਜ਼ੁਰਗ ਖੁਦਾ ਹੈ ਕਿਉਂ ਜੋ ਜਿਵੇਂ ਅਸਾਂ ਆਪਣੇ ਕੰਨੇ ਨਾਲ ਸੁਣੀਏ ਇਹਦੇ ਮੁਤਾਬਿਕ ਕੋਈ ਤੇਰੇ ਵਾਂਗੂ ਕਹਿ ਨਹੀਂ ਅਤੇ ਤੇਰੇ ਸਿਵਾ ਵੀ ਆ ਕੋਈ ਮਾਬੂਦ ਕਹਿ ਨਹੀਂ। ਐ ਮਾਲਿਕ ਰੱਬੁਲ ਇੱਜ਼ਤ, ਤੂੰ ਅੱਲਾ ਹੈ ਅਤੇ ਤੇਰੀ ਗੱਲੀ ਸੱਚੀਆਂ ਹਨ ਅਤੇ ਤੈਂ ਆਪਣੇ ਬੰਦਿਆਂ ਨਾਲ ਈ ਨੇਕੀ ਦਾ ਵਾਅਦਾ ਕੀਤੇ, ਈ ਵਾਸਤੇ ਹੁਣ ਆਪਣੇ ਬਾਹਨੇ ਦੇ ਘਰਾਨੇ ਨੂੰ ਬਰਕਤ ਦੇਵਣ ਮਨਜ਼ੂਰ ਕਰ, ਤਾਂ ਜੋ ਉਹ ਹਮੇਸ਼ਾ ਤੇਰੇ ਸਾਹਮਣੇ ਕਾਇਮ ਰਹਿਣ, ਕਿਉਂ ਜੋ ਤੂੰ ਹੀ ਐ ਮਾਲਿਕ ਰੱਬੁਲ ਇੱਜ਼ਤ ਇਹ ਆਖੇ, ਅਤੇ ਤੇਰੀ ਹੀ ਬਰਕਤ ਨਾਲ ਤੇਰੇ ਬਹਾਨੇ ਦਾ ਘਰ ਹਮੇਸ਼ਾ ਬਖਤਾਵਰ ਥੀਵੇ। ਇਵੇਂ ਹਜ਼ਰਤ ਦਾਊਦ ਆਪਣੀ ਆਲ ਵਿੱਚੋਂ ਆਉਣ ਵਾਲੇ ਬਾਦਸ਼ਾਹ ਦੇ ਵਾਅਦੇ ਕੀਤੇ ਰੱਬੁਲ ਇੱਜ਼ਤ ਦਾ ਸ਼ੁਕਰ ਕੀਤਾ। ਤੁਸਾਂ ਜਿਹੜੇ ਪਾਕ ਕਲਾਮ ਨੂੰ ਜਾਣਦੋ, ਪਤਾ ਹੈ ਜੋ ਅੱਲਾਹ ਪਹਿਲੇ ਹੀ ਉਹ ਵਾਅਦੇ ਦਾ ਇੱਕ ਹਿੱਸਾ ਪੂਰਾ ਕਰ ਦਿੱਤੇ, ਕਿਉਂ ਜੋ ਅਸਾਂ ਅੰਜੀਲ ਸ਼ਰੀਫ ਵਿੱਚ ਪੜ੍ਹਦੇ ਹਾਂ ਜੋ ਹਜ਼ਰਤ ਦਾਊਦ ਦੇ ਜ਼ਮਾਨੇ ਦੇ 1000 ਸਾਲ ਬਾਅਦ ਅੱਲਾਹ ਸਈ ਆਪਣਾ ਫਰਿਸ਼ਤਾ ਉਹਨੇ ਆਜਨੀਏ ਦੇ ਕੋਲ ਭੇਜਿਆ, ਜਿਹੜੇ ਬੈਤਲਹਮ ਦੀ ਉਹਨੇ ਪਹਾੜੀਏ ਤੇ ਆਪਣਾ ਅੱਜੜ ਚਰੇਂਦੇ ਪਏ ਹਨ, ਜਿੱਥਾਂ 1000 ਸਾਲ ਪਹਿਲੇ ਹਜ਼ਰਤ ਦਾਊਦ ਆਪਣੇ ਵਡੇਰੇ ਦਾ ਅੱਜੜ ਚਰੇਂਦਾ ਰਹਿੰਦਾ ਹਾਂ। ਰੱਬੁਲ ਇੱਜ਼ਤ ਦੇ ਫਰਿਸ਼ਤੇ ਆਜਣੇ ਕੋ ਆਖਿਆ, ਦੇਖੋ ਮੈਂ ਤੁਹਾਨੂੰ ਬਹੁ ਖੁਸ਼ੀ ਦੀ ਬਿਸ਼ਾਰਤ ਦੇਂਦਾ, ਜਿਹੜੀ ਸਾਰੀ ਉਮਤ ਕੀਤੇ ਹੋਸੀ, ਜੋ ਅੱਜ ਦਾਊਦ ਦੇ ਸ਼ਹਿਰ ਵਿੱਚ ਤੁਹਾਡੇ ਕੀਤੇ ਇੱਕ ਬਖਸ਼ਣਹਾਰਾ ਜਾਏ, ਯਾਨੀ ਮਸੀਹ ਖੁਦਾਵੰਦ। ਜਿਹਾ ਉਹ ਬਾਦਸ਼ਾਹ ਜਿਹਦਾ ਅੱਲਾਹ ਸਈ ਵਾਅਦਾ ਕੀਤਾ ਹਾਂ ਜੋ ਉਹ ਹਜ਼ਰਤ ਦਾਊਦ ਦੀ ਆਲ ਵਿੱਚੋਂ ਹੋਸੀ, ਉਹ ਮੁਜੱਸਮ ਥੀ ਗਏ। ਹੁਣ ਤਾਂ ਉਹ ਅਸਮਾਨ ਉੱਤੇ ਹੈ ਅਤੇ ਮਾਸ਼ਰ ਦੇ ਡੀਂਹ ਦਾ ਭਾਲਾ ਕਰਿੰਦਾ ਬੈਠੇ। ਇਹ ਉਹ ਹੈਬਤਨਾਕ ਅਤੇ ਸ਼ਾਨਦਾਰ ਡੀਂਹ ਹੈ ਜਿੱਦਾਂ ਉਹ ਬਾਦਸ਼ਾਹ ਯਾਨੀ ਯਸੂ ਮਸੀਹ ਵਲਾ ਅਸਮਾਨ ਕੰਨੋਂ ਆਉਸੀ ਅਤੇ ਇਨਸਾਫ ਕਰਨ ਕੀਤੇ ਬਾਸੀ ਅਤੇ ਹਰ ਬਸ਼ਰ ਦਾ ਅਦਲ ਕਰੇ ਸੀ। ਊਂ ਡੀਂਹ ਹਰ ਕੋਈ ਜਾਣ ਗਿਣ ਸੀ ਜੋ ਅੱਲਾਹ ਸਈ ਹਮੇਸ਼ਾ ਦੀ ਸ਼ਾਹੀ ਦਾ ਜਿਹੜਾ ਵਾਅਦਾ ਹਜ਼ਰਤ ਦਾਊਦ ਨਾਲ ਕੀਤਾ ਹਾ ਉਹ ਬਿਲਕੁਲ ਸੱਚਾ ਹੈ ਅਤੇ ਪੂਰਾ ਥੀ ਗਏ। ਊਂ ਡੀਂਹ ਆਖਿਆ ਵੇ ਸੀ ਜੋ ਦੁਨੀਆਂ ਦੀ ਬਾਦਸ਼ਾਹੀ ਸਾਡੇ ਰੱਬੁਲ ਇੱਜ਼ਤ ਅਤੇ ਊਂ ਬਖਸ਼ਣਹਾਰੇ ਦੀ ਹੈ ਅਤੇ ਹਮੇਸ਼ਾ ਹਮੇਸ਼ਾ ਬਾਦਸ਼ਾਹੀ ਕਰੇ ਸੀ। ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਥੀਂਦੇ। ਤੁਸਾਂ ਸਾਡਾ ਪ੍ਰੋਗਰਾਮ ਸੁਣੀਏ, ਤੁਹਾਡਾ ਬਹੁਤ ਸ਼ੁਕਰੀਆ। ਰੱਬੁਲ ਇੱਜ਼ਤ ਦੀ ਮਨਸ਼ਾ ਨਾਲ ਅਗਲੇ ਪ੍ਰੋਗਰਾਮ ਵਿੱਚ ਅਸਾਂ ਹਜ਼ਰਤ ਦਾਊਦ ਬਾਦਸ਼ਾਹ ਦੇ ਬਾਰੇ ਮਜ਼ੀਦ ਗਾਲ ਮੁਹਾੜ ਕਰੇ ਸੂੰ ਅਤੇ ਇੰਝਾ ਵਾਕਿਆ ਸੁਣੇ ਸੂੰ ਜਾਂ ਕੁ ਸੁਣ ਕਰਾਈ ਤੁਹਾਡੇ ਕੰਨ ਵੀ ਸੁਣ ਥੀ ਵੇਸਨ। ਤੁਹਾਡਾ ਬਹੁਤ ਸ਼ੁਕਰੀਆ। ਅੱਲਾ ਸਈ ਤੁਹਾਨੂੰ ਬਰਕਤ ਦੇਵੇ। ਅਸਾਂ ਪਾਕ ਕਲਾਮ ਦੀ ਈ ਐਤ ਨਾਲ ਤੁਹਾਨੂੰ ਖੁਦਾ ਹਾਫਿਜ਼ ਆਖਦੇ ਹੈ। ਵਾਹ, ਅੱਲਾ ਦੀ ਦੌਲਤ ਅਤੇ ਹਿਕਮਤ ਅਤੇ ਇਲਮ ਕਿਆ ਹੀ ਉਮੀਕ ਹੈ। ਉਹਦੇ ਫੈਸਲੇ ਕਿਵੇਂ ਸਮਝ ਕਨੂੰ ਬਹਿਰ ਹਨ ਅਤੇ ਉਹਦੇ ਰਸਤੇ ਦੇ ਨਿਸ਼ਾਨ ਵੀ ਕਹਿਣੀ, ਕਿਉਂ ਜੋ ਉਹਦੀ ਤਰਫੋਂ ਅਤੇ ਉਹਦੇ ਹੀ ਵਸੀਲੇ ਨਾਲ ਅਤੇ ਉਹੀ ਕੀਤੇ ਸਭ ਕੁਝ ਹੈ। ਉਹਦੀ ਹਮਦੁਸਨਾ ਹਮੇਸ਼ਾ ਤਾਈਂ ਥੀਂਦੀ ਰਹੇ। ਆਮੀਨ। ਰੱਬ ਸੋਹਣੇ ਦੇ ਹਵਾਲੇ। ਖਤ ਲਿਖਣ ਕਿਤੇ ਸਾਡਾ ਪਤਾ ਹੈ, ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਇੱਕ ਦਫਾ ਵਲਾ ਦੱਸਿੰਦਾ, ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸਾਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕਿਤੇ ਸਾਡਾ ਨੰਬਰ ਲਿਖ ਗਿਨੋ, 0341-3043-110। ਇੱਕ ਦਫਾ ਵਲਾ ਦੱਸਿੰਦਾ, 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੇ ਹੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦੱਸਾ ਦਿੰਦਾ, listen.live77@gmail.com।